You're with SBS Radio. Find more great stories in your language at sbs.com.au.
ਦੋਸਤੋ, ਤੁਹਾਨੂੰ ਚੇਤਾ ਹੋਵੇਗਾ ਕਿ ਹਾਲ ਹੀ ਵਿੱਚ ਬ੍ਰਿਸਬਨ ਦੇ ਵਸਨੀਕ ਮਨਮੀਤ ਅਲੀ ਸ਼ੇਰ ਨੂੰ ਜਿਸ ਤਰ੍ਹਾਂ ਬੇਦਰਦੀ ਨਾਲ ਮਾਰਿਆ ਗਿਆ ਸੀ, ਉਸ ਮੁਤਲਕ ਜਿਹੜਾ ਕੇਸ ਸੀ ਉਹਦੇ ਬਾਰੇ ਅਸੀਂ ਅਦਾਲਤ ਤੋਂ ਨਿਰਦੇਸ਼ਨ ਸੁਣਿਆ ਅਤੇ ਉਸ ਦੇ ਬਾਰੇ ਇੱਕ ਪ੍ਰਤੀਕਿਰਿਆ ਲੈਣ ਲਈ ਮੈਂ ਇਸ ਵੇਲੇ ਗੱਲ ਕਰਨ ਲੱਗੀ ਹਾਂ ਜਸਵਿੰਦਰ ਸਿੱਧੂ ਜੀ ਨਾਲ, ਜੋ ਕਿ ਮੈਲਬਨ ਵਿੱਚ ਵਸਦੇ ਹਨ ਅਤੇ ਲੇਬਰ ਪਾਰਟੀ ਵਿੱਚ ਉਹ ਕੰਮ ਕਰਦੇ ਹਨ, ਉਹਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਕੰਮ ਕਰਦੇ ਹਨ। ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਜਸਵਿੰਦਰ, ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਤੁਹਾਡਾ ਧੰਨਵਾਦ ਮਨਪ੍ਰੀਤ ਜੀ।
ਦੱਸੋ ਜੀ, ਜਿਹੜਾ ਵਰਡਿਕਟ ਆਇਆ ਸੀ ਬੀਤੇ ਹਫ਼ਤੇ ਸ਼ੁੱਕਰਵਾਰ ਵਾਲੇ ਦਿਨ, ਉਸ ਤੋਂ ਬਾਅਦ ਤੁਹਾਨੂੰ ਕੁਝ ਮਹਿਸੂਸ ਹੋਇਆ ਤੇ ਤੁਸੀਂ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ?
ਹਾਂਜੀ।
ਕੀ ਸੰਦਰਭ ਹੈ, ਕਿਉਂ ਸ਼ੁਰੂ ਕੀਤੀ ਤੁਸੀਂ?
ਦੇਖੋ, ਮੈਂ SBS ਦੀ ਨਿਊਜ਼ ਹੀ ਪੜ੍ਹੀ ਸੀ, SBS ਪੰਜਾਬੀ ਦੀ, ਕਿ ਜੋ ਅਲੈਜ ਕਿਲਰ ਸੀਗਾ ਉਹਨਾਂ ਦਾ ਮਨਮੀਤ ਦਾ, ਉਹਨਾਂ ਨੂੰ ਕੋਰਟ ਨੇ ਇਹ ਕੋਰਟ ਦੇ ਵਿੱਚ ਇੱਕ ਡਿਕਲੇਅਰ ਕੀਤਾ ਗਿਆ ਕਿ ਉਹ ਮੈਂਟਲੀ ਫਿਟ ਨਹੀਂ ਹੈ ਟ੍ਰਾਇਲ ਸਟੈਂਡ ਕਰਨ ਲਈ, ਤੋ ਇਟ ਮੀਨਸ ਜਿੰਨੇ ਵੀ ਚਾਰਜਿਸ ਸੀ ਸਾਰੇ ਵਿਡਰੋ ਕਰ ਲਿੱਤੇ ਗਏ ਨੇ। ਤੋ ਨਿਊਜ਼ ਪੜ੍ਹਦੇ ਸਾਰ ਹੀ ਮੈਂ ਥੋੜ੍ਹਾ ਕੰਮ ਕਰ ਰਿਹਾ ਸੀ ਅਤੇ ਮੈਨੂੰ ਦੋ ਤਿੰਨ ਘੰਟੇ ਮੈਂ ਪੜ੍ਹੀ, ਇਸ ਤੋਂ ਬਾਅਦ ਦੋ ਤਿੰਨ ਘੰਟੇ ਬੜੀ ਬੇਚੈਨੀ ਹੁੰਦੀ ਰਹੀ ਕਿ ਤੁਸੀਂ ਕਿਸੇ ਯੰਗ ਲੜਕੇ ਨੂੰ ਜਿੱਦਾਂ ਪੂਰਾ ਫੁੱਲ ਫਿਊਚਰ ਪੂਰੀ ਜ਼ਿੰਦਗੀ ਪਈ ਸੀਗੀ, ਉਹਨੂੰ ਤੁਸੀਂ ਬਿਲਕੁਲ ਤੇਲ ਪਾ ਕੇ ਸਾੜ ਦਿੱਤਾ, ਔਰ ਤੁਸੀਂ ਪਲੈਨਿੰਗ ਕਰਨ ਲਈ ਤੁਹਾਡੇ ਕੋਲ ਮੈਂਟਲ ਸਾਰੀ ਐਬਿਲਿਟੀ ਹੈਗੀ ਹੈ ਕਿ ਪਲੈਨ ਕਿੱਦਾਂ ਕਰਨਾ, ਔਰ ਉਸਨੂੰ ਉਹਨੇ ਵੇਟ ਕੀਤਾ ਉੱਥੇ ਬੱਸ ਸਟੋਪ ਤੇ ਰੁਕ ਕੇ ਕਿ ਉਹ ਵਾਲੀ ਬੱਸ, ਉਸ ਤੋਂ ਪਹਿਲਾਂ ਇੱਕ ਬੱਸ ਹੋਰ ਆਈ, ਉਸ ਡਰਾਈਵਰ ਦੇ ਉੱਪਰ ਨੇ ਕੁਛ ਨਹੀਂ ਪਾਇਆ, ਬਾਕੀ ਹੋਰ ਕਿੰਨੇ ਲੋਕ ਆ ਜਾ ਰਹੇ ਸੀ, ਉਸਨੇ ਸਪੈਸ਼ਲੀ ਉਸ ਦੀ ਵੇਟ ਕੀਤੀ ਮਨਮੀਤ ਦੀ, ਤੇ ਉਸ ਰੂਟ ਦੇ ਉੱਪਰ ਬੱਸਾਂ ਚੱਲਦੀਆਂ ਨੇ ਸੇਮ ਡਰਾਈਵਰ ਲੈ ਕੇ ਚੱਲਦੇ, ਤੋਂ ਅਸੀਂ ਕਿੱਦਾਂ ਡਿਨਾਈ ਕਰ ਸਕਦੇ ਹਾਂ ਕਿ ਉਹਨੂੰ ਨਹੀਂ ਸੀ ਪਤਾ ਕਿ ਮਨਮੀਤ ਆਏਗਾ ਉਸ ਬੱਸ ਨੂੰ ਲੈ ਕੇ, ਫਿਰ ਉਹਨੇ ਗਲਵਸ ਪਾਏ ਆਪਣੇ ਆਪ ਨੂੰ ਬਚਾਇਆ। ਤੋ ਇੰਨਾ ਸਾਰਾ ਕੁਝ ਅਗਰ ਕੋਈ ਪਲਾਨ ਕਰ ਸਕਦਾ, ਤੇ ਮੈਨੂੰ ਬੜਾ ਬੇਚੈਨੀ ਹੋਈ ਕਿ ਕਿਸ ਤਰ੍ਹਾਂ ਕੋਈ ਮਤਲਬ ਮੈਂਟਲੀ ਅਗਰ ਇੰਨਾ ਹੀ ਅਨਸਟੇਬਲ ਸੀ ਤੇ ਆਪਣੇ ਆਪ ਨੂੰ ਤੇ ਬੜਾ ਬੜੇ ਬੜੇ ਧਿਆਨ ਨਾਲ ਉਹਨੇ ਬਚਾ ਲਿਆ ਕਿ ਆਪਣੇ ਆਪ ਨੂੰ ਇੱਕ ਜਰਾ ਵੀ ਫੇਕ ਨਹੀਂ ਲੱਗਿਆ। ਤੇ ਫਿਰ ਉਸੇ ਵਕਤ ਮੈਂ ਥੋੜਾ ਜਿਹਾ ਤਿੰਨ ਚਾਰ ਪੈਰਾਗ੍ਰਾਫ ਬਣਾ ਕੇ ਇੱਕ ਪਟੀਸ਼ਨ ਸਟਾਰਟ ਕੀਤੀ, ਤੇ ਹੁਣ ਤੱਕ ਤਕਰੀਬਨ 25,000 ਦੇ ਕਰੀਬ ਸਿਗਨੇਚਰ ਉਹਤੇ ਹੋ ਚੁੱਕੇ ਨੇ।
ਪਟੀਸ਼ਨ ਬਾਰੇ ਮੈਂ ਪੁੱਛਣ ਤੋਂ ਪਹਿਲਾਂ ਇੱਕ ਮੈਂ ਸਪਸ਼ਟੀਕਰਨ ਜ਼ਰੂਰ ਦੇ ਦਵਾਂ ਜੀ, ਕਿਉਂਕਿ ਜੋ ਅਦਾਲਤ ਵਿੱਚ ਇੱਕ ਨਿਰਦੇਸ਼ਨ ਆਇਆ ਸੀ ਉਸ ਮੁਤਾਬਿਕ ਇਹ ਨਹੀਂ ਕਿਹਾ ਗਿਆ ਕਿ ਉਹ ਪੂਰੀ ਤਰ੍ਹਾਂ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਇਹ ਕਿਹਾ ਗਿਆ ਹੈ ਕਿ ਉਸ ਵੇਲੇ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ, ਜਿਸ ਕਾਰਨ ਉਹ ਹੀ ਕਾਂਟ ਸਟੈਂਡ ਟੂ ਟ੍ਰਾਇਲ। ਸੋ ਇਹ ਨਹੀਂ ਕਹਿ ਰਹੇ ਕਿ ਇਜ਼ ਅਨਫਿਟ ਫੋਰ ਟ੍ਰਾਇਲ, ਕਹਿ ਰਹੇ ਨੇ ਜਦ ਵਾਰਦਾਤ ਹੋਈ ਸੀ ਉਸ ਵੇਲੇ ਪਾਗਲਪਨ ਉਸ 'ਤੇ ਆਇਆ ਸੀਗਾ, ਅਤੇ ਇਹ ਬਹੁਤ ਸਾਰੇ ਮਾਹਿਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੋ ਇਹ ਨਿੱਕਾ ਜਿਹਾ ਸਪਸ਼ਟੀਕਰਨ ਇਹ ਬੀਤੇ ਇੱਕ ਦੋ ਦਿਨਾਂ 'ਚ ਹੀ ਆਇਆ ਹੈ, ਜਿਸ ਕਾਰਨ ਅਸੀਂ ਤੱਥ ਦੇ ਹਿਸਾਬ ਨਾਲ ਗੱਲ ਕਰੀਏ, ਪਰ ਫਿਰ ਵੀ ਗੱਲ ਉੱਥੇ ਹੀ ਰਹਿੰਦੀ ਹੈ ਕਿ ਇਹ ਟ੍ਰਾਇਲ ਨਹੀਂ ਹੋਵੇਗਾ, ਸਾਰੇ ਚਾਰਜਸ ਜਿਹੜੇ ਨੇ ਗਿਰਾ ਦਿੱਤੇ ਗਏ ਨੇ। ਸੋ ਪਟੀਸ਼ਨ ਵਿੱਚ ਤੁਸੀਂ ਕੀ ਲਿਖਿਆ, ਤੁਸੀਂ ਕੀ ਚਾਹੁੰਦੇ ਹੋ?
ਦੇਖੋ, ਪਟੀਸ਼ਨ ਪਹਿਲਾਂ ਤੇ ਬੈਕਗ੍ਰਾਉਂਡ ਹੀ ਦੱਸੀ ਗਈ ਹੈ ਕਿ ਇਹ ਹੋਇਆ, ਤੇ ਕਿ ਹੁਣ ਉਹ 10 ਸਾਲ ਉਹਨੇ ਮੈਂਟਲ ਫੈਸਿਲਿਟੀ 'ਚ ਰਹਿਣਾ, ਉਸ ਤੋਂ ਬਾਅਦ ਉਹ ਫ੍ਰੀ ਹੈ, ਬਾਹਰ ਆ ਸਕਦਾ, ਪਹਿਲੇ ਵੀ ਆ ਸਕਦਾ, ਕਿਉਂਕਿ ਤੁਹਾਨੂੰ ਵੀ ਪਤਾ ਕਿ ਅਗਰ ਬਿਹੇਵੀਅਰ ਚੰਗਾ ਹੋਏ ਤਾਂ ਪਹਿਲਾਂ ਵੀ ਛੱਡ ਦਿੰਦੇ ਨੇ, ਤੇ ਬਾਹਰ ਆ ਕੇ ਉਹ ਫਿਰ ਵੀ ਅਗਰ ਉਸਨੂੰ ਫਿਰ ਉਹ ਦੌਰਾ ਪੈ ਗਿਆ, ਉਹਨੇ ਫਿਰ ਕਿਸੇ ਨੂੰ ਜਲਾ ਦਿੱਤਾ, ਤੇ ਫਿਰ ਕੌਣ ਰਿਸਪੋਂਸੀਬਲ ਹੋਏਗਾ ਉਹਦੇ ਬਾਰੇ? ਤੇ ਜੋ ਮੈਂ ਪਟੀਸ਼ਨ ਸਟਾਰਟ ਕੀਤੀ, ਬੇਸਿਕਲੀ ਉਹਦਾ ਪਰਪਜ਼ ਇਹ ਹੈ, ਇੱਕ ਤੇ ਇੱਕ ਅਵੇਅਰਨੈਸ ਕ੍ਰੀਏਟ ਕਰਨੀ ਕਿ ਜੋ ਪਹਿਲੀ ਗੱਲ ਤਾਂ ਕੋਰਟ ਦੇ ਡਿਸੀਜਨ ਦੇ ਉੱਪਰ ਕੋਈ ਕਮੈਂਟ ਨਹੀਂ ਹੈ, ਕਿਉਂਕਿ ਕੋਰਟ ਨੂੰ ਰਿਸਪੈਕਟ ਕਰਨਾ, ਹਰ ਅਸੀਂ ਲਾਅ ਨੂੰ ਰਿਸਪੈਕਟ ਕਰਨਾ, ਪਰ ਪ੍ਰਾਈਮ ਮਿਨਿਸਟਰ ਨੂੰ ਤੇ ਕੁਈਨਜ਼ਲੈਂਡ ਪ੍ਰੀਮੀਅਰ ਤੇ ਅਟਾਰਨੀ ਜਨਰਲ ਨੂੰ ਇਹ ਮੈਂ ਲੈਟਰ ਜ਼ਰੂਰ ਕੁਛ ਦਿਨਾਂ ਬਾਅਦ ਲਿਖਾਂਗਾ ਕਿ ਇਹ ਲੋਕਾਂ ਦੇ ਕਮੈਂਟਸ ਨੇ, ਜਿਸ ਤਰ੍ਹਾਂ ਕਿ ਨੀਚੇ ਮੈਂ ਤਾਂ ਸਟਾਰਟ ਕੀਤੀ ਹੈ। ਇੱਕ ਤਾਂ ਪਟੀਸ਼ਨ ਦਾ ਫਾਇਦਾ ਕਿ ਉਸਨੇ ਲੋਕਾਂ ਦਾ ਜੋ ਜਨਰਲ ਪਬਲਿਕ ਦਾ ਗੁੱਸਾ ਸੀਗਾ ਉਸਨੂੰ ਚੈਨਲਾਈਜ਼ ਕਰ ਦਿੱਤਾ ਹੈ, ਹਰ ਕਿਸੇ ਨੂੰ ਗੁੱਸਾ ਸੀ ਆਪਣੇ ਆਪਣੇ ਘਰ ਵਿੱਚ ਬੈਠ ਕੇ ਜਾਂ ਅਸੀਂ ਆਪਣੇ ਸਰਕਲ ਦੇ ਵਿੱਚ, ਤਾਂ ਕਮੈਂਟਸ ਦੇ ਥਰੂ ਅਸੀਂ ਅਗਰ ਕਮੈਂਟਸ ਦਾ ਅਨਾਲਿਸਿਸ ਕਰੀਏ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਿ ਜੋ ਪੁਨੀਤ ਲੜਕਾ ਉਹ ਵੀ ਇੰਡੀਆ 'ਚ ਬੈਠਾ, ਉਹ ਵੀ ਇਹ ਕਹਿ ਰਿਹਾ ਕਿ ਮੈਂ ਮੈਂਟਲੀ ਸਿੱਕ ਹੈ, ਤੇ ਉਹਦਾ ਕੇਸ ਵੀ ਕੰਪੇਅਰ ਕਰ ਰਹੇ ਲੋਕ, ਇਹ ਵੀ ਕਹਿ ਰਹੇ ਨੇ ਕਿ ਸਕਿਨ ਕਲਰ ਤੇ ਉਹਦੇ ਬਾਰੇ ਵੀ ਜਿਹੜਾ ਉਹਨਾਂ ਨੂੰ ਹੈ ਡਾਊਟ ਕਿ ਉਹ ਇੰਡੀਅਨ ਹੋਣ ਕਰਕੇ ਹੀ ਉਹਦੇ ਨਾਲ ਇਨਸਾਫ ਨਹੀਂ ਹੋਇਆ। ਤੇ ਬੇਸਿਕਲੀ ਇਸਨੇ ਪਟੀਸ਼ਨ ਨੇ ਚੈਨਲਾਈਜ਼ ਕਰ ਦਿੱਤਾ ਲੋਕਾਂ ਦਾ ਵਿਊ ਪੁਆਇੰਟ, ਤੇ ਮੈਂ ਸਾਰੀ ਸਮਰੀ ਬਣਾ ਕੇ ਪ੍ਰਾਈਮ ਮਿਨਿਸਟਰ ਨੂੰ ਤੇ ਕੁਈਨਜ਼ਲੈਂਡ ਪ੍ਰੀਮੀਅਰ ਨੂੰ ਮੈਂ ਲਿਖਾਂਗਾ ਕਿ ਦੇਖੋ ਇਹ ਹੈ ਜਨਰਲ ਪਬਲਿਕ ਦਾ ਵਿਊ।
ਤੇ ਤੁਸੀਂ ਮਨਮੀਤ ਅਲੀ ਸ਼ੇਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ?
ਮੈਂ ਹਾਲੇ ਤੱਕ ਨਹੀਂ ਕੀਤੀ, ਬਟ ਮੈਂ ਉਹਨਾਂ ਦੇ ਫਰੈਂਡਸ ਨਾਲ, ਸਾਰਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਉਹ ਕੰਮ ਕਰਦੇ ਸਨ, ਉਹਨਾਂ ਨਾਲ ਡੈਫੀਨੇਟਲੀ ਗੱਲ ਕੀਤੀ ਹੈ।
ਤੇ ਜਸਵਿੰਦਰ ਤੁਹਾਨੂੰ ਕੀ ਲੱਗਦਾ ਕਿ ਪਰਿਵਾਰ ਨਾਲ ਨਿਆਂ ਹੋਇਆ ਹੈ?
ਨਹੀਂ, ਬਿਲਕੁਲ ਨਹੀਂ, ਪਰਿਵਾਰ ਨਾਲ ਨਿਆਂ ਵੀ ਨਹੀਂ ਹੋਇਆ ਤੇ ਮਨੁੱਖਤਾ ਦੇ ਨਾਲ ਵੀ ਇਨਸਾਨੀਅਤ ਦੇ ਨਾਲ ਵੀ ਨਿਆਂ ਨਹੀਂ ਹੋਇਆ। ਕਿ ਜਿਵੇਂ ਤੁਸੀਂ ਸਪਸ਼ਟੀਕਰਨ ਦਿੱਤਾ ਜਿਹਨੇ ਕਿ ਮੇਰੀ ਵੀ ਨੌਲੇਜ ਵਧਾਈ ਹੈ ਕਿ ਉਦੋਂ 2016 ਚ ਜਦੋਂ ਉਹਨਾਂ ਨੇ ਉਹਨਾਂ ਤੇ ਤੇਲ ਪਾਇਆ, ਉਦੋਂ ਤੁਸੀਂ ਅੱਜ ਕਿਸ ਤਰ੍ਹਾਂ ਕਿਹੜਾ ਮਾਹਰ ਹੈ, ਮੈਂ ਤਾਂ ਚਲੋ ਡਾਕਟਰ ਨਹੀਂ ਹੈ, ਆਈ ਡੋਂਟ ਨੋ ਕਿਸ ਤਰ੍ਹਾਂ ਕੋਈ ਮਾਹਰ 2 ਸਾਲ ਪੁਰਾਣਾ ਦੱਸ ਸਕਦਾ ਕਿ ਉਸ ਟਾਈਮ ਉਹਦੇ ਦਿਮਾਗ ਤੇ ਕਿਹੜਾ ਦੌਰਾ ਪਿਆ ਸੀ। ਇਟ ਇਜ਼ ਬਿਯੋਂਡ ਅੰਡਰਸਟੈਂਡਿੰਗ ਬੇਸਿਕਲੀ।
ਸੋ ਤੁਸੀਂ ਕੀ ਚਾਹੋਗੇ ਪਟੀਸ਼ਨ ਦੇ ਰਾਹੀਂ? ਤੁਸੀਂ ਕੀ ਲਲਕਾਰ ਰਹੇ ਹੋ ਕੋਰਟ ਦੇ ਡਿਸੀਜਨ ਨੂੰ, ਜਾਂ ਕੀ ਕਰਨਾ ਚਾਹੁੰਦੇ ਹੋ?
ਨਹੀਂ ਜੀ, ਜਿਸ ਤਰ੍ਹਾਂ ਮੈਂ ਕਿਹਾ ਕਿ ਕੋਰਟ ਦੇ ਡਿਸੀਜਨ ਨੂੰ ਅਸੀਂ ਨਹੀਂ ਚੈਲੰਜ ਕਰ ਸਕਦੇ, ਕਿਉਂਕਿ ਜਿਹੜੇ ਜੱਜਿਸ ਨੇ ਉਹ ਤਾਂ ਇੱਕ ਜਿਹੜਾ ਲਾਅ ਫਰੇਮਵਰਕ ਹੈ ਉਸੇ ਨੂੰ ਇੰਟਰਪ੍ਰੈਟ ਕਰ ਰਹੇ ਨਾ, ਜੱਜਿਸ ਨੇ ਤਾਂ ਇੱਕ ਫੇਅਰ ਡਿਸੀਜਨ ਦੇਣਾ। ਬੇਸਿਕਲੀ ਤਾਂ ਪੋਲੀਟੀਕਲ ਕਲਾਸ ਹੈ ਜਿਹੜੀ, ਉਸ ਨੂੰ ਚੈਲੰਜ ਹੈ ਕਿ ਸਿਰਫ ਮਨਮੀਤ ਦਾ ਕੇਸ ਹੀ ਨਹੀਂ ਹੈ, ਪਤਾ ਨਹੀਂ ਉਹ ਕਿੰਨੇ ਕੁ ਕੇਸਿਸ ਨੇ ਜਿੱਥੇ ਕਿ ਮਰਡਰ ਜੋ ਹੈ ਸਿੰਪਲੀ ਦੇ ਵਾਕਆਊਟ, ਇਹ ਕਹਿ ਕੇ ਕਿ ਮੈਂ ਮੈਂਟਲ ਸਿੱਖ ਸੀ ਮੈਂ। ਤੁਸੀਂ ਦੇਖਦੇ ਹੋ ਕੇਸਿਸ, ਕਈ ਵਾਰੀ ਬੱਚਿਆਂ ਨੂੰ ਮਦਰ ਨੇ ਮਾਰ ਦਿੱਤਾ ਜਾਂ ਹੋਰ ਬੜੇ ਕੇਸਿਸ ਹੋਏ। ਬੇਸਿਕਲੀ ਬੜੀ ਦੇਰ ਤੋਂ ਮੈਂ ਸੋਚ ਰਿਹਾ ਸੀ ਕਿ ਅਸੀਂ ਪੋਲੀਟੀਕਲ ਕਲਾਸ ਨੂੰ ਚੈਲੰਜ ਕਰੀਏ ਕਿ ਟਾਈਮ ਜਿੱਦਾਂ ਜਿੱਦਾਂ ਚੇਂਜ ਹੋ ਰਿਹਾ, ਲਾਅ ਉਸ ਤਰ੍ਹਾਂ ਅਪਗ੍ਰੇਡ ਨਹੀਂ ਹੋ ਰਿਹਾ, ਮਾਡਰਨ ਜਿਹੜਾ ਚਾਹੇ ਮੈਂਟਲ ਸਿਕਨੈਸ ਹੈ ਵੱਧ ਰਹੀ ਹੈ ਚਾਹੇ ਨਹੀਂ ਵੱਧ ਰਹੀ, ਜਾਂ ਕੋਈ ਲੋਕ ਉਹਨੂੰ ਮਿਸਯੂਜ ਕਰ ਰਹੇ ਨੇ, ਉਸ ਨੂੰ ਟੈਕਲ ਕਰਨ ਦੇ ਲਈ ਲੀਗਲ ਫਰੇਮਵਰਕ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।
ਕੀ ਤੁਹਾਨੂੰ ਇਸ ਵਿੱਚ ਕੋਈ ਨਸਲਵਾਦ ਦਾ ਰੰਗ ਨਜ਼ਰ ਆ ਰਿਹਾ ਹੈ?
ਦੇਖੋ, ਅਗਰ ਮੈਂ ਐਨਾਲਿਸਿਸ ਕਰਾਂ, ਮੈਂ ਖੁਦ ਰਿਸਰਚਰ ਹਾਂ, ਮੈਂ ਹੁਣੇ ਆਪਣੀ PhD ਖਤਮ ਕੀਤੀ, ਅਗਰ ਮੈਂ ਐਨਾਲਿਸਿਸ ਕਰਾਂ ਫੈਕਟਸ ਤੇ ਫਿਗਰਸ ਦਾ, ਤਾਂ ਜਦ ਜੇ ਕੋਈ ਵੇਟ ਕਰ ਸਕਦਾ ਹੈ ਕਿ ਉਹ ਪਹਿਲਾਂ ਉਹਨੇ ਕਿਸੇ ਨੂੰ ਨਹੀਂ ਜੇਲ ਪਾਇਆ ਤੇ ਉਹਨੇ ਉਸੇ ਨੂੰ ਹੀ ਜੇਲ ਪਾਇਆ, ਤੇ ਡੈਫੀਨੇਟਲੀ ਰੇਸਿਜ਼ਮ ਦਾ ਤੇ ਜਿਹੜਾ ਲੌਜੀਕਲ ਜਿਹੜਾ ਕੰਕਲੂਜਨ ਬਣਦਾ ਹੀ ਹੈ। ਬਾਕੀ ਉਸ ਤੋਂ ਇਲਾਵਾ ਮੈਂ ਅਗਰ ਦੇਖਾਂ ਕਿ ਕਿਸ ਤਰ੍ਹਾਂ ਪੂਰੇ ਕੰਟਰੀ ਦੇ ਵਿੱਚ ਆਊਟਪੋਰ ਹੁੰਦਾ ਹੈ ਜਦੋਂ ਕੋਈ ਹੋਰ ਡੈਥ ਜਾਂ ਮਰਡਰ ਹੋ ਜਾਂਦਾ ਹੈ, ਤੇ ਜਦੋਂ ਉਸ ਪਰਸਨ ਦੀ ਸਕਿਨ ਕਲਰ ਵਾਈਟ ਹੁੰਦੀ ਹੈ, ਇਸ ਕੇਸ 'ਚ ਇੰਡੀਅਨ ਸੀਗਾ, ਤੇ ਉੱਥੇ ਉਹ ਉਸ ਤਰ੍ਹਾਂ ਦਾ ਆਊਟਪੋਰ ਸਾਰੇ ਨੇਸ਼ਨ ਤੋਂ ਸਾਰੇ ਪੋਲੀਟੀਸ਼ੀਅਨ ਜਿਹੜੇ ਸੀ ਸੜਕਾਂ ਤੇ ਨਹੀਂ ਨਿਕਲੇ ਇਸ ਕੇਸ ਦੇ ਵਿੱਚ, ਤਾਂ ਉੱਥੇ ਡੈਫੀਨੇਟਲੀ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਉਹਦਾ ਲੌਜੀਕਲ ਕੰਕਲੂਜਨ ਨਿਕਲਦਾ ਹੀ ਨਿਕਲਦਾ ਹੈ।
ਦੂਜੇ ਪਾਸੇ ਜਸਵਿੰਦਰ, ਹਾਲ ਹੀ ਵਿੱਚ ਅਸੀਂ ਸੰਸਦ ਭਵਨ ਵਿੱਚ ਵੇਖਿਆ ਹੈ, ਇੱਕ ਸਾਂਸਦ ਨੇ ਬਕਾਇਦਾ ਇਹ ਕਿਹਾ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੁਬਾਰਾ ਲਾਗੂ ਕਰਨ ਦੀ ਲੋੜ ਹੈ, ਤੇ ਪ੍ਰਵਾਸੀਆਂ ਦੇ ਖਿਲਾਫ ਇੱਕ ਲਹਿਰ ਜਿਹੀ ਉੱਠੀ ਹੋਈ ਹੈ। ਕੀ ਤੁਹਾਨੂੰ ਲੱਗਦਾ ਹੈ ਇਹ ਉਸੇ ਦਾ ਹਿੱਸਾ ਹੈ?
ਦੇਖੋ, ਬਰਾਡਰ ਜਿਹੜਾ ਫਰੇਮਵਰਕ ਹੈ ਉਹ ਚੇਂਜ ਹੋ ਰਿਹਾ ਮਾਈਂਡਸੈਟ ਦਾ। ਇੱਕ ਪਾਸੇ ਤਾਂ ਲੋਕ ਕੁਝ ਐਸੀਆਂ ਜੋਬਸ ਨੇ ਉਹ ਕਰਨਾ ਨਹੀਂ ਚਾਹੁੰਦੇ, ਜਦੋਂ ਕੋਈ ਮਾਈਗ੍ਰੈਂਟ ਆ ਕੇ ਉਹ ਜੋਬਸ ਕਰਦੇ ਆ ਡਿਫਿਕਲਟ, ਰਾਤ ਨੂੰ ਲੋ ਪੇ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਜੋਬ ਸਾਡੀ ਚੋਰੀ ਹੋ ਗਈ ਹੈ, ਤਾਂ ਉਹ ਰੇਸਿਜ਼ਮ ਵਧਣਾ ਤੇ ਪਲੱਸ ਜਿਹੜਾ ਇੱਕ ਰਾਈਟ ਵਿੰਗ ਦੇ ਵਿੱਚ ਆ ਕੇ ਤੁਸੀਂ ਮਾਈਗ੍ਰੈਂਟਸ ਨੂੰ ਬਲੇਮ ਕਰਨਾ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਲਈ, ਉਹ ਸਾਰੇ ਵਰਲਡ 'ਚ ਚੱਲ ਰਿਹਾ, ਆਸਟ੍ਰੇਲੀਆ ਵਿੱਚ ਵੀ ਉਹ ਚੱਲ ਰਿਹਾ। ਤੁਸੀਂ ਜਿਹੜੀ ਗੱਲ ਕੀਤੀ ਹੈ, ਸਾਂਸਦ ਨੇ ਕੱਲ੍ਹ ਹੀ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਇੰਪਲੀਮੈਂਟ ਕਰੋ, ਯੂਰਪ ਤੋਂ ਹੀ ਲੋਕਾਂ ਨੂੰ ਲੈ ਕੇ ਆਓ, ਤੇ ਇਸ ਤੋਂ ਪਹਿਲਾਂ ਪੌਲਿਨ ਹੈਂਸਨ ਵੀ ਵਾਰ ਵਾਰ ਕਹਿ ਰਹੇ ਨੇ ਕਿ ਮਾਈਗ੍ਰੈਂਟਸ ਹੀ ਸਾਰੀਆਂ ਪ੍ਰੋਬਲਮਸ ਦੀ ਜੜ੍ਹ ਨੇ। ਡੈਫੀਨੇਟਲੀ ਇਹ ਜੋ ਜਿਨ੍ਹਾਂ ਨੇ ਮਨਮੀਤ ਦਾ ਮਰਡਰ ਕੀਤਾ, ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਇਸ ਮਾਈਂਡ ਸੈਟ ਤੋਂ ਉਹ ਪ੍ਰਭਾਵਿਤ ਹੋ ਕੇ ਨਹੀਂ ਕੀਤਾ ਵਾ?
ਠੀਕ, ਤੇ ਤੁਸੀਂ ਕਿਉਂਕਿ ਲੇਬਰ ਪਾਰਟੀ ਨਾਲ ਬੜੀ ਡੂੰਘੀ ਤਰ੍ਹਾਂ ਜੁੜੇ ਹੋਏ ਹੋ, ਇਸ ਦੀ ਨੈਸ਼ਨਲ ਕਾਰਜਕਾਰਨੀ ਵਿੱਚ ਤੁਸੀਂ ਕੰਮ ਕਰਦੇ ਹੋ, ਤੇ ਕੁਈਨਜ਼ਲੈਂਡ ਵਿੱਚ ਲੇਬਰ ਸਰਕਾਰ ਹੈ ਐਨਸਟੇਸ਼ੀਆ ਪੈਲੋਸ਼ੇ ਦੀ, ਸੋ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਐਜ਼ ਅ ਲੇਬਰ ਪਾਰਟੀ ਮੈਂਬਰ?
ਦੇਖੋ, ਐਜ਼ ਲੇਬਰ ਪਾਰਟੀ ਮੈਂਬਰ, ਐਜ਼ ਮੈਂਬਰ ਆਫ ਨੈਸ਼ਨਲ ਐਗਜ਼ੀਕਿਊਟਿਵ, ਮੈਂ ਉਹਨਾਂ ਨੂੰ ਤਾਂ ਇਹੀ ਕਹਾਂਗਾ ਕਿ ਜਿਹੜੀ ਕਮਿਊਨਿਟੀ ਹੈ, ਇਹ ਜਿਹੜਾ ਜਜਮੈਂਟ ਆਈ ਹੈ ਤੇ ਜੋ ਉਹ ਕਮਿਊਨਿਟੀ ਦੀ ਐਕਸਪੈਕਟੇਸ਼ਨ ਤੇ ਬਿਲਕੁਲ ਹੀ ਫੇਲ ਹੋਈ ਹੈ, ਤੇ ਇਹ ਇੱਕ ਸਿਟਿੰਗ ਗਵਰਨਮੈਂਟ ਲਈ, ਇਲੈਕਟਡ ਗਵਰਨਮੈਂਟ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਜਦੋਂ ਕੋਈ ਇੱਕ ਇੰਨੀ ਵੱਡੀ ਕਮਿਊਨਿਟੀ, 6.5 ਲੱਖ ਦੀ ਕਮਿਊਨਿਟੀ ਇਸ ਕੰਟਰੀ ਦੇ ਵਿੱਚ, ਇਹ ਫੀਲ ਕਰਦੀ ਹੋਵੇ ਕਿ ਹੋ ਸਕਦਾ ਕਿ ਉਹਦੇ ਸਕਿਨ ਕਲਰ ਕਰਕੇ ਇਹ ਡਿਸੀਜ਼ਨ ਆਇਆ, ਇਹ ਬੜੀ ਸ਼ਰਮ ਦੀ ਗੱਲ ਹੈ ਕਿਸੇ ਵੀ ਇਲੈਕਟਡ ਗਵਰਨਮੈਂਟ ਲਈ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਹੋਵੇ।
ਤੇ ਤੁਸੀਂ ਕਿਸੇ ਸਪੈਸੀਫਿਕ ਨੰਬਰ ਦੀ ਉਡੀਕ ਕਰ ਰਹੇ ਹੋ? ਤੁਸੀਂ ਕਹਿ ਰਹੇ ਹੋ 25,000 ਦਸਤਖਤ ਹੋ ਚੁੱਕੇ ਨੇ,
ਮੈਂ ਕਿਉਂਕਿ ਫਰਾਈਡੇ ਤੋਂ ਲੈ ਕੇ ਹਲੇ ਤੇ 4-5 ਦਿਨ ਹੀ ਹੋਏ ਨੇ, ਤੇ ਮੈਂ ਇਸ ਵੀਕਐਂਡ ਦੇ ਉੱਪਰ ਜਿਹੜੀਆਂ ਲੈਟਰਸ ਕੰਪੋਜ਼ ਕਰਕੇ ਤੇ ਅਗਲੇ ਹਫਤੇ ਲੈਟਰਸ ਭੇਜ ਦਿਆਂਗਾ।
ਠੀਕ ਹੈ ਜਸਵਿੰਦਰ, ਸਾਨੂੰ ਜ਼ਰੂਰ ਦੱਸਣਾ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਜਾਂ ਕੁਈਨਜ਼ਲੈਂਡ ਵਿੱਚ ਪ੍ਰੀਮੀਅਰ ਦੇ ਆਫਿਸ ਤੋਂ ਅਗਰ ਤੁਹਾਨੂੰ ਕੋਈ ਜਵਾਬ ਮਿਲਦਾ ਹੈ।
ਡੈਫੀਨਿਟਲੀ,
ਅੱਜ ਦੀ ਜਾਣਕਾਰੀ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਬਹੁਤ ਬਹੁਤ ਧੰਨਵਾਦ।
SBS Radio.
Hear more stories in your language by visiting sbs.com.au.